ਸਾਰੀ ਦੁਨੀਆਂ ਕੋੜੇ ਬੰਧਨਾ ਸਨ, ਪਾਣੀ ਥੋੜਾ ਸੀ, ਥੋੜਾ ਸਮਣਾ ਖਾਵਣਾ, ਥੋੜਾ ਬੋਲਣ ਗੁਰਮੁਖ ਪਾਣੀ। ਇਸ ਪ੍ਰਕਾਰ ਉਹ ਸੱਚੇ ਪਾਤਸ਼ਾਹ ਕਹਿੰਦੇ ਮਾਣ ਨਹੀਂ ਕਦੇ ਵੀ ਕਰਨਾ ਭਾਈ, ਨਹੀਂ ਤਾਂ ਵਿਅਕਤ ਜਾਵੇਗਾ। ਜੀਵ ਹੁਣ ਤਾਂ ਕੁਛ ਖਿਆਲ ਕਰ, ਬਾਲਕ ਅਵਸਥਾ ਤਾਂ ਖੇਡ ਵਿੱਚ ਗਵਾ ਦਿੱਤੀ, ਜਵਾਨੀ ਦੀ ਅਵਸਥਾ ਵਿੱਚ ਵਿਕਾਰਾਂ ਵਿੱਚ, ਪੌਦਿਆਂ ਅਵਸਥਾ ਝੋਲਿਆਂ ਵਿੱਚ, ਪਰਿਵਾਰ ਬਹੁਤਾ ਹੋ ਗਿਆ ਕਿਵੇਂ ਸਾਂਭੀ, ਇੱਕ ਜਿਰਦਾ ਅਵਸਥਾ ਵਿੱਚ ਹੀ ਭਜਨ ਕਰਨਾ। ਹੁਣ ਵੇਖ ਤੇਰੇ ਸਰੀਰ ਦੀ ਕੀ ਹਾਲਤ ਹੈ, ਜਿਹੜਾ ਕਹਿੰਦਾ ਮੇਰਾ ਸਿਰ ਬੜਾ ਮਜ਼ਬੂਤ ਹੈ, ਬੜੇ ਤਕੜੀ ਪੰਜ ਚੱਕ ਸਕਦਾ ਹੈ, ਮੈਂ ਦੂਰ ਤੱਕ ਵੇਖ ਸਕਦਾ, ਮੈਂ ਬੋਲ ਸਕਦਾ, ਪਕ ਸਕਦਾ ਹਾਂ, ਤੇਰੇ ਸਰੀਰ ਦੀ ਹਾਲਤ ਵੇਖ ਕੀ ਹੈ। ਸਿਰ ਕੰਪਿਓ, ਸਿਰ ਤੇਰਾ ਕੰਬਣ ਲੱਗ ਪਿਆ ਹੈ, ਤੇ ਪੈਰ ਤੇਰੇ ਡਾਵਾ ਡੋਲ ਹੋ ਕੇ ਤੁਰ ਲੱਗ ਪਏ, ਸਿੱਧਾ ਤੁਰਿਆ ਹੀ ਨਹੀਂ ਜਾਂਦਾ। ਤੇਰੇ ਨੇਤਰ ਜਿਹੜੇ ਨੇ ਨਾ, ਇਹ ਵੇਖ ਨਿਗਾਹ ਤੂੰ ਹੀਰੇ ਹੋ ਗਏ ਨਾ, ਕਿ ਦੂਰ ਤੱਕ ਤੱਕ ਲੈਂਦਾ ਸੀ, ਉਹ ਨੇੜੇ ਵੀ ਝੋਲਾ ਜਿਹਾ ਪੈਂਦਾ, ਬੋਲਣ ਤੋਂ ਸੁਣਦਾ ਹੈ, ਪਿਆਲਦਾ ਕਿ ਹਾਂ ਫਲਾਨਾ ਬੰਦਾ ਪ੍ਰਤੀਤ ਹੁੰਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵੇਖ ਕੇ ਤੇਰੀ ਹਾਲਤ ਹੋ ਗਈ ਸਰੀਰ ਦੀ, ਤਾਂ ਵੀ ਵਾਹਿਗੁਰੂ ਦੇ ਸਿਮਰ ਭਜਨ ਦੇ ਰਸ ਵਿੱਚ ਲੀਨ ਨਹੀਂ ਹੁੰਦਾ, ਖਿਆਲ ਕਰਨਾ ਤਾਂ ਵੀ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਲੈਣਾ ਕੀਤਾ। ਹੁਣ ਜਿਹੜਾ ਇਹ ਮੇਰ ਕਰਦਾ ਸੀ ਨਾ ਪਦਾਰਥਾਂ ਦੀ, ਰੱਬ ਨੇ ਇਹੀ ਸਿਰ ਇਹਦਾ ਹਿਲਾਉਣਾ ਸ਼ੁਰੂ ਕਰ ਦਿੱਤਾ ਕਿ ਨਹੀਂ ਨਹੀਂ ਕੋਈ ਨਾਲ ਨਹੀਂ ਜਾਣਾ, ਕੋਈ ਨਾਲ ਨਹੀਂ ਜਾਣਾ, ਤੇਰਾ ਸਿਰ ਹੀ ਰੱਬ ਹਿਲਾਈ ਜਾਂਦਾ ਹੈ, ਇਹ ਧੀਆਂ ਪੁੱਤਰ ਤੇਰੇ ਲਈ, ਪਦਾਰਥ ਤੇਰੇ ਲਈ, ਘਰ ਬਾਪ ਤੇਰਾ ਨਹੀਂ, ਕੁਛ ਨੀ ਨਾਲ ਜਾਣਾ, ਤੇਰਾ ਲਾਈ ਜਾਣਾ ਕਿ ਠੀਕ ਕੋਈ ਨੀ ਨਾਲ ਜਾਣਾ, ਕੋਈ ਨੀ ਨਾਲ ਜਾਣਾ, ਪਰ ਫਿਰ ਵੀ ਪਰਮੇਸ਼ਰ ਦੇ ਸਿਮਰ ਭਜਨ ਵਿੱਚ ਨਹੀਂ ਜੁੜਦਾ, ਇਸ ਅਵਸਥਾ ਵਿੱਚ ਵੀ ਨਹੀਂ ਜੁੜਦਾ ਹੈ, ਮੋਹ ਦੇ ਵਿੱਚ ਫਸਿਆ ਹੋਇਆ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਬਣਾ ਬਣਾ ਕੇ ਵੇਖਿਆ ਹੈ ਸੰਸਾਰ ਦੇ ਵਿੱਚ, ਕੋਈ ਭਾਈ ਸੰਸਾਰੀ ਬੰਦਾ ਕੋਈ ਵੀ ਕਦੇ ਕਿਸੇ ਦਾ ਨਹੀਂ ਹੈ, ਸਭ ਆਪਣੇ ਮਤਲਬ ਦੇ ਹਨ।
ਨਾਨਕ ਫਿਰ ਹਰ ਭਗਤ ਹੈ,
ਫਿਰ ਜਿਸ ਰਹਿਣ ਵਾਲੀ ਤਾਂ ਵਾਹਿਗੁਰੂ ਦੀ ਪੰਕਤੀ ਹੈ, ਵਾਹਿਗੁਰੂ ਦੀ ਪੰਕਤੀ ਸਦਾ ਕਾਇਮ ਰਹਿਣ ਵਾਲੇ ਹਨ।
ਰੱਖੋ ਮਨ ਵਾਹੇ,
ਵਾਹਿਗੁਰੂ ਦੀ ਪੰਕਤੀ ਨੂੰ ਮਨ ਵਿੱਚ ਰੱਖੋ, ਸਦਾ ਨਾਲ ਰਹੇਗੀ। ਜੈ ਮਾਤ ਪਿਤਾ ਸੁਖਮੀਤ ਨਾ ਪਾਈ, ਮਨੁਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਪ ਜਾਂਦਾ ਹੈ, ਤਾਂ ਕੇਵਲ ਨਾਮ ਸੰਗ ਤੇਰਾ ਚੱਲਦਾ ਹੈ, ਜੇ ਮੁਸ਼ਕਿਲ ਹੋਵੇ ਆਪ ਪਾਰੀ, ਹਰ ਕੋ ਨਾਮ ਖਿੜਮਾ ਹੈ ਉਧਾਰੀ।
ਰਚਨਾ
ਸਭ ਝੂਠ ਹੈ, ਦੀ ਜਿੰਨੀ ਰਚਨਾ ਸਭ ਝੂਠੀ ਹੈ, ਮਿੱਥਿਆ ਹੈ, ਅਣਹੋਈ ਪ੍ਰਤੀਤ ਹੋ ਰਹੀ ਹੈ। ਹੇ ਮਿੱਤਰੋ ਪਿਆਰਿਓ, ਚੰਗੀ ਤਰ੍ਹਾਂ ਜਾਣ ਲੈਣਾ ਕਰੋ,
ਨਾਨਕ
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸਦਾ ਵਾਸਤੇ ਕਾਇਮ ਨਹੀਂ ਰਹਿਣੀ ਹੈ। ਜਿਵੇਂ ਬਾਲੂ ਰੇਤੇ ਦੀ ਭੀਤ ਕੰਧ ਬੱਚੇ ਬਣਾਉਂਦੇ ਨੇ ਨਾ, ਉਹ ਰੇਤੇ ਨੂੰ ਗਿੱਲਾ ਕਰਕੇ ਬਣਾਉਂਦੇ ਹੈ, ਸੁੱਕੀ ਹੋਵੇ, ਸੁੱਕਾ ਹੋਵੇ ਰੇਤਾ ਤਾਂ ਕੰਧ ਬਣ ਹੀ ਨਹੀਂ ਸਕਦੀ, ਉਹ ਪਾਣੀ ਕੁਛ ਸਮਾਂ ਲਾ ਕੇ ਪਾਣੀ ਨਾਲ ਉਹ ਕੰਧ ਥੋੜਾ ਸਮਾਂ ਉਤਾਰਦੇ ਨੇ, ਪਰ ਉਹ ਜਦੋਂ ਹਵਾ ਲੱਗਦੀ ਹੈ ਤਾਂ ਚੱਕ ਜਿਵੇਂ ਜਿਵੇਂ ਪਾਣੀ ਸੁੱਕਦਾ ਤਿਵੇਂ ਤਿਵੇਂ ਉਹ ਕੰਧ ਡਿੱਗ ਪੈਂਦੀ ਹੈ, ਜਾਂ ਪਾਣੀ ਦੀ ਲਹਿਰ ਆਵੇ ਤਾਂ ਵੀ ਉਹਨੂੰ ਰੋੜ ਕੇ ਲੈ ਜਾਂਦੀ ਹੈ, ਜੋ ਬਾਲ ਬਾਲੂ ਕਰ ਲਈਆ, ਸੋ ਆਵੇ ਸਮੁੰਦਰ ਲਹਿਰ ਸਾਗਰ ਕੀ ਖਿਣ ਮੈਂ ਭਿੰਨ ਭਿੰਨ ਸਹਿ ਪਈ ਹੈ। ਇਸੇ ਤਰ੍ਹਾਂ ਇਹ ਜਿਹੜੇ ਸਰੀਰ ਨੇ, ਇਹ ਪਰਾਰਬਧ ਰੂਪ ਪਾਣੀ ਪਾ ਕੇ ਪਰਮੇਸ਼ਰ ਕੇ ਬਣਾਉਣਾ ਕੀਤੇ ਹਨ, ਜਿਵੇਂ ਜਿਵੇਂ ਅਥਵਾ ਸਵਾਸਾਂ ਰੂਪੀ ਪਾਣੀ ਪਾ ਕੇ ਬਣਾਉਣਾ ਕੀਤੇ ਹਨ, ਜਿਵੇਂ ਇਹ ਸਵਾਸਾਂ ਰੂਪੀ ਪਾਣੀ ਵਿੱਚੋਂ ਮੁੱਕ ਗਿਆ, ਸੁੱਕ ਗਿਆ, ਤਿਵੇਂ ਇਹ ਸਰੀਰ ਰੂਪੀ ਕੱਲ ਚਾਕੀ ਡਿੱਗ ਪਵੇਗੀ। ਕਾੜ ਰੂਪੀ ਹਵਾ ਹਮੇਸ਼ਾ ਚੱਲ ਰਹੀ ਹੈ, ਸੁਕਾਈ ਜਾ ਰਹੀ ਹੈ, ਸਵਾਸਾਂ ਰੂਪੀ ਪਾਣੀ ਦੇ ਤਾਂ ਹੀ ਡਿੱਗ ਪਵੇਗੀ, ਜਾਂ ਕਾਲ ਦੀ ਲਹਿਰ ਜਦ ਇੱਕੋ ਵਾਰੀ ਆਈ ਤਾਂ ਸਭ ਇਹ ਜਿੰਨੇ ਬੜੇ ਹੋਏ ਨੇ ਸਰੀਰ, ਇਹ ਸਭ ਖਿਣ ਕਾਲ ਦੇ ਵਿੱਚ ਸਹਿ ਪੈਣਗੇ ਸਾਰੇ।
ਰਾਮ ਗਇਓ ਰਾਮਨ ਗਇਓ,
ਮਾਤਾ ਜੀ ਨੇ, ਮਾਤਾ ਨਾਨਕੀ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਨੇ ਇਹ ਬਚਨ ਕਹੇ ਸਨ ਕਿ ਸਾਨੂੰ ਤੁਹਾਡੇ ਬਾਰੇ ਪੁੱਛ ਕੇ ਇਹ ਚਿੰਤਾ ਹੈ ਮਨ ਵਿੱਚ, ਇਹ ਕੀ ਕੌਮ ਕਰੰਭਿਆ, ਜੀ ਕੀ ਸਾਲ ਕਰੰਭਿਆ ਹੈ, ਆਪ ਸੁਣਿਆ ਕਿ ਤੁਸੀਂ ਨੁਰੰਗੇ ਦੀ ਕੈਦ ਵਿੱਚ, ਜੇਲ ਖਾਨੇ ਵਿੱਚ ਕੈਦ ਵਿੱਚ ਆਪ ਪਏ ਹੋਏ ਹੋ, ਤਾਂ ਉਸ ਮੌਕੇ ਤੇ ਹਜ਼ੂਰ ਸੱਚੇ ਪਾਤਸ਼ਾਹ ਧੀਰਜ ਦੇਣ ਵਾਸਤੇ ਇਹ ਬਚਨ ਕਹੇ।
ਰਾਮ ਗਇਓ ਰਾਮਨ ਗਇਓ,
ਮਾਤਾ ਜੀ ਵੇਖੋ ਰਾਮ ਜੀ ਵੀ ਕਿੱਥੋਂ ਸੰਸਾਰ ਤੋਂ ਚਲੇ ਗਏ, ਰਾਵਣ ਵੀ ਚਲਿਆ ਗਿਆ, ਜਿਸ ਰਾਵਣ ਦਾ ਬੜਾ ਭਾਰੀ ਪਰਿਵਾਰ ਸੀ, 1 ਲੱਖ ਸੂਰ, 1.25 ਲੱਖ ਨਾਤੀ, ਇਹ ਰਾਵਣ ਘਰ ਦੀਆਂ ਨਾ ਬਾਤੀ, ਸੋ ਇਸ ਪ੍ਰਕਾਰ ਉਹ ਵੀ ਚਲਾ ਗਿਆ।
ਨਾਨਕ ਫਿਰ ਕੱਚ ਨਹੀਂ,
ਇੱਥੇ ਕਾਇਮ ਰਹਿਣ ਵਾਲੀ ਤਾਂ ਕੋਈ ਵੀ ਚੀਜ਼ ਨਹੀਂ ਹੈ, ਸੋ ਪੰਜ ਭੂਤਕ ਸਰੀਰ ਇੱਥੇ ਕੋਈ ਚੀਜ਼ ਇੱਥੇ ਕੋਈ ਵੀ ਕਾਇਮ ਨਹੀਂ ਰਹੇਗੀ।
ਸੁਪਨੇ
ਜੋ ਸੰਸਾਰ ਤਾਂ ਇਹ ਹੋਇਆ, ਜਿਵੇਂ ਸੁਪਨੇ ਦੇ ਵਿੱਚ ਕੋਈ ਪਦਾਰਥ ਸੱਚਾ ਪ੍ਰਤੀਤ ਹੁੰਦਾ ਵੇ, ਜਦੋਂ ਤੱਕ ਸੁਪਨਾ ਹੈ, ਤੇ ਜਦੋਂ ਜਾਗਦਾ ਮਨੁੱਖ ਉਦੋਂ ਉਹ ਚੱਕ ਨਾਸ ਹੁੰਦੇ ਨੇ, ਇਸੇ ਤਰ੍ਹਾਂ ਅਵਸਥਾ ਰੂਪੀ ਰਾਤ ਹੈ, ਅਵਿਦਿਆ ਰੂਪੀ ਨੀਂਦ ਹੈ, ਸੰਸਾਰ ਰੂਪੀ ਸੁਪਨਾ ਆਇਆ ਹੋਇਆ ਸੱਚਾ ਪ੍ਰਤੀਤ ਹੋ ਰਿਹਾ। ਜਦੋਂ ਕਾਲ ਰੂਪੀ ਦਿਨ ਚੜਿਆ ਤਾਂ ਝੱਟ ਹੀ ਇਹ ਪ੍ਰਤੀਤ ਹੋ ਜਾਵੇਗਾ ਕਿ ਇਹ ਸਾਰਾ ਐਵੇਂ ਵਿਅਰਥੀ ਸੀ, ਸੋ ਐਵੇਂ ਭੁਲੇਖਾ ਹੀ ਪਿਆ ਹੋਇਆ ਸੀ। ਇਸੇ ਤਰ੍ਹਾਂ ਅਸਲ ਅਰਥ ਇਹੀ ਹੈ। ਖਿੱਚ ਵਾਲੇ ਅੰਸ ਹੋਰ ਵੀ ਕਰਦੇ ਨੇ,
ਰਾਮ ਗਯੋ ਰਾਮ ਨ ਗਯੋ,
ਕਹਿੰਦੇ ਜਦੋਂ ਰਾਮ ਜੀ ਗਏ ਨਾ ਚੜ ਕੇ ਤੇ ਰਾਮ ਨੂੰ ਉਸ ਮੌਕੇ ਤੇ ਮਾਰਿਆ ਗਿਆ।
ਜਾਂ ਤਾਂ ਬਹੁਤ ਪਰਵਾਹ,
ਜਿਸ ਦਾ ਵੱਡਾ ਭਾਰੀ ਪਰਿਵਾਰ ਸੀ, ਕਹਿੰਦੇ ਰਾਵਣ ਨੂੰ ਕੇਵਲ ਮਾਰਨਾ, ਰਾਮ ਚੰਦਰ ਜੀ ਨੇ ਕਹਿਣਾ ਕਿ ਉਹ ਬੱਚ ਉਸ ਨੂੰ ਗਏ ਨੇ, ਇਹ ਖਿੱਚ ਦਾ ਅਰਥ ਕਰਦੇ ਹਨ।
ਨਾਨਕ ਸਿਰ ਕੱਟ ਨਹੀਂ,
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਕਾਇਮ ਰਹਿਣ ਵਾਲੀ ਸਦਾ ਵਾਸਤੇ ਕੋਈ ਵੀ ਚੀਜ਼ ਨਹੀਂ ਹੈ।
ਉਸਨੇ ਜੋ ਸੰਸਾਰ,
ਇਸੇ ਤਰ੍ਹਾਂ ਕਹਿੰਦੇ ਜਦੋਂ ਰਾਮ ਦਾ ਨਾਮ ਹਿਰਦੇ ਵਿੱਚ ਗਿਆ ਨਾ, ਰਾਮ ਦਾ ਨਾਮ ਜਦੋਂ ਹਿਰਦੇ ਵਿੱਚ ਪ੍ਰਵੇਸ਼ ਹੋਇਆ ਤਾਂ ਰਾਵਣ ਗਏ, ਰਾਵਣ ਨਾਮ ਹੈ ਹੰਕਾਰ ਦਾ, ਹੰਕਾਰ ਹਿਰਦੇ ਵਿੱਚ ਨਿਵਿਰਤ ਹੋ ਗਿਆ। ਜਾਂ ਰਾਵਣ ਜਿਹੜਾ ਕਿ ਅਗਿਆਨ ਹਿਰਦੇ ਵਿੱਚ ਚਲਾ ਗਿਆ, ਤੇ ਉਸਦਾ ਪਰਿਵਾਰ ਸੀ ਬੜਾ ਭਾਰੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਰਾ ਕ੍ਰਿਸ਼ਨਾ ਰਾਗ ਦੁਆਇਕ ਆਦਿ ਆਸਰੀ ਸੰਪਦਾ ਦਾ ਬਹੁਤਾ ਸਾਰਾ ਪਰਿਵਾਰ ਸੀ, ਉਹ ਵੀ ਨਾਲ ਨਸ਼ਟ ਹੋ ਗਿਆ।
ਨਾਨਕ ਫਿਰ ਕੱਟ ਨਹੀਂ,
ਪਰ ਇਹ ਜਿਹੜੀ ਅਗਲੀ ਪੰਕਤੀ ਹੈ ਇਹ ਇਸ ਅਰਥ ਨੂੰ ਸਿੱਧ ਨਹੀਂ ਹੋਣ ਦਿੰਦੀ। ਸੋ ਇਸ ਵਾਸਤੇ ਪਹਿਲਾਂ ਹੀ ਅਰਥ ਠੀਕ ਹੈ, ਰਾਮ ਜੀ ਵੀ ਚਲੇ ਗਏ ਸੰਸਾਰ ਤੋਂ, ਰਾਵਣ ਵੀ ਚਲਾ ਗਿਆ ਜਿਸ ਦਾ ਬਹੁਤਾ ਪਰਿਵਾਰ ਸੀ, ਸਦਾ ਵਾਸਤੇ ਸਰੀਰਕ ਤੌਰ ਤੇ ਕੋਈ ਕਾਇਮ ਨਹੀਂ ਰਹਿਣਾ, ਜਿਵੇਂ ਸੁਪਨਾ ਹੁੰਦਾ ਇਵੇਂ ਇਹ ਸੰਸਾਰ ਹੈ, ਜਾਣਨਾ ਕਰੋ।
ਚਿੰਤਾ ਤਾਂ ਕੀ ਕੀਜੀਐ,
ਹੇ ਮਾਤਾ ਨਾਨਕੀ ਜੀ, ਚਿੰਤਾ ਤਾਂ ਉਸ ਗੱਲ ਦੀ ਕਰਨੀ ਚਾਹੀਦੀ ਹੈ
ਜੋ ਅਣਹੋਣੀ ਹੋ,
ਜਿਹੜੀ ਕੋਈ ਅਣਹੋਣੀ ਨਾ ਹੋਣ ਵਾਲੀ ਗੱਲ ਕੋਈ ਹੋਵੇ, ਉਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ।
ਇਹ ਮਾਰਗ ਸੰਸਾਰ ਕੋ,
ਸੰਸਾਰ ਦਾ ਤਾਂ ਰਸਤਾ ਹੀ ਐਸਾ ਪਰਮੇਸ਼ਰ ਨੇ ਬਣਾਇਆ ਹੋਇਆ ਹੈ, ਇਸ ਦਾ ਨਾਮ ਹੀ ਪੂਜ ਦਾ ਦਰ ਹੈ, ਦਰ ਪੂਜ ਪੂਜਾ ਕਰ ਗਏ ਅਵਰੇ ਤੇ ਚੱਲਣ ਹਾਰ, ਇਹ ਤਾਂ ਪੂਜ ਦਾ ਦਰਵਾਜ਼ੇ ਹੈ, ਪਰਮੇਸ਼ਰ ਨੇ ਮਰਿਆਦਾ ਰਾਹ ਹੀ ਐਸਾ ਬਣਾਇਆ ਹੈ ਸੰਸਾਰ ਦਾ।
ਨਾਨਕ ਫਿਰ ਨਹੀਂ ਕੋ,
ਸਰੀਰਕ ਤੌਰ ਤੇ ਸਦਾ ਵਾਸਤੇ ਕੋਈ ਵੀ ਫਿਰ ਨਹੀਂ, ਇਸ ਸਥਿਤ ਨਹੀਂ, ਕਾਇਮ ਨਹੀਂ, ਸਰੀਰਕ ਤੌਰ ਤੇ ਸਦਾ ਵਾਸਤੇ ਕੋਈ ਕਾਇਮ ਨਹੀਂ ਰਹਿੰਦਾ। ਇਸ ਵਾਸਤੇ ਇਹ ਕੀ ਵੱਡੀ ਗੱਲ ਹੈ, ਸਾਨੂੰ ਪਤਾ ਸੀ ਅਸੀਂ ਜਦੋਂ ਜੋਤੀ ਜੋਤ ਸਮਾਉਣਾ ਸੀ, ਉਸ ਮੌਕੇ ਅਸੀਂ ਇਹ ਸੋਹਣਾ ਐਲਾਨ ਕਰਕੇ ਆਪਣੇ ਸਰੀਰ ਦਾ ਠੀਕਰਾ ਪਾਪੀ ਦੇ ਸਿਰ ਭੰਨ ਕੇ ਜ਼ੁਲਮ ਰਾਜ ਦੀਆਂ ਜੜਾਂ ਪੱਟ ਜਾਵਾਂਗੇ, ਧਰਮ ਦੀ ਰਾਖੀ ਕਰ ਜਾਵਾਂਗੇ, ਧਰਮ ਦੀ ਚਾਦਰ ਬਣਾਂਗੇ, ਦੁਨੀਆਂ ਦੀ ਚਾਦਰ ਬਣਾਂਗੇ, ਹਿੰਦ ਦੀ ਚਾਦਰ ਬਣਾਂਗੇ। ਇਸ ਵਾਸਤੇ ਚਿੰਤਾ ਨਾ ਕਰੋ, ਅਸੀਂ ਇਹ ਚੋਲਾ ਬਦਲਣਾ ਹੀ ਸੀ, ਅਸੀਂ ਦਸਵੇਂ ਚੋਲੇ ਦੇ ਵਿੱਚ ਆ ਕੇ ਸੰਸਾਰ ਉਤਾਰਾਂਗੇ, ਸੋ ਪੁਰਾਣਾ ਹੋ ਜਾਵੇ ਚੋਲਾ ਤਾਂ ਬਦਲ ਲੈਣ ਦਾ ਕੋਈ ਡਰ ਨਹੀਂ। ਜਿਵੇਂ ਅੱਗੇ ਅਸੀਂ 9 ਚੋ 8 ਚੋਲੇ ਬਦਲ ਰਹੇ ਹਾਂ, 9ਵਾਂ ਵੀ ਬਦਲ ਰਹੇ ਹਾਂ, ਤੇ 10ਵੇਂ ਸਰੂਪ ਤੋਂ ਬਾਅਦ ਫਿਰ ਅਸੀਂ ਐਸਾ ਚੋਲਾ ਬਦਲਾਂਗੇ ਜਿਹੜਾ ਮੁੜ ਕੇ ਬਦਲਣਾ ਹੀ ਨਾ ਪਵੇ, ਫਿਰ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦੇਵਾਂਗੇ। ਸੋ ਹੁਣ ਇਸ ਬਾਰੇ ਚਿੰਤਾ ਨਾ ਕਰੋ, ਚਿੰਤਾ ਉਸ ਗੱਲ ਦੀ ਕਰਨੀ ਜਿਹੜੀ ਅਣਹੋਈ ਚੀਜ਼ ਕੋਈ ਗੱਲ ਕੋਈ ਹੋਵੇ, ਰਸਤਾ ਇਸ ਸੰਸਾਰ ਦਾ ਐਸਾ ਹੈ, ਸਰੀਰਕ ਤੌਰ ਤੇ ਸਦਾ ਵਾਸਤੇ ਕੋਈ ਕਾਇਮ ਨਹੀਂ, ਇਸ ਵਾਸਤੇ ਚਿੰਤਾ ਨਾ ਕਰੋ ਕੋਈ। ਸਾਡੀ ਮਾਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਤਾ, ਸੋ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਮਾਤਾ ਗੁਜਰੀ ਜੀ ਸਾਡੇ ਮਾਤਾ ਜੀ, ਉਹਨਾਂ ਨੇ ਜੋ ਕਿਹਾ ਸੀ, ਚਿੰਤਾ ਦਾ ਪ੍ਰਗਟਾਵਾ ਕੀਤਾ ਸੀ, ਉਹਨਾਂ ਨੂੰ ਇਹ ਅਗਲਾ ਸਰੂਪ ਫਰਮਾਉਂਦੇ ਨੇ,
ਜੋ
ਉਪਜਿਓ ਪੈਦਾ ਹੋਇਆ ਉਸਨੇ ਨਾਸ਼ ਹੋ ਜਾਣਾ ਹੈ, ਜਿਹੜਾ ਸਰੀਰ ਬਣਿਆ ਉਹਨੇ ਭਜਣਾ ਜ਼ਰੂਰ ਹੈ,
ਪਰ ਆਜ ਕੇ ਕਾਲ,
ਅੱਜ ਨਹੀਂ ਤਾਂ ਕੱਲ ਨੂੰ, ਕੱਲ ਨੂੰ ਨਹੀਂ ਤਾਂ ਪਰਸੋਂ ਨੂੰ ਸਹੀ, ਸੋ ਪਰਸੋਂ ਤੱਕ ਜ਼ਰੂਰ, ਜਦੋਂ ਆਯੂ ਦਾ ਕਾਲ ਹੋ ਗਿਆ, ਉਮਰ ਪੂਰੀ ਹੋ ਗਈ, ਫਿਰ ਜਾਣਾ ਹੀ ਹੈ ਸਾਰਿਆਂ ਨੇ।
ਨਾਨਕ ਹਰ ਗੁਣ ਗਾਏ
ਨੇ, ਇਸ ਵਾਸਤੇ ਗਾਏ ਲੇਕ ਲੈ, ਸੋ ਇਸ ਵਾਸਤੇ ਇਹ ਗੁਜਰੀ ਜੀ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾ ਲੈਣਾ ਕਰੋ,
ਛੱਡ ਸਗਲ ਜੰਜਾਲ,
ਸਾਰੇ ਬਾਕੀ ਜਿਹੜੇ ਜੰਜਾਲ ਨੇ ਇਹ ਸਭ ਛੱਡੋ, ਮੋਹ ਮਮਤਾ ਦੇ ਜਾਲ ਤੋਂ ਬਚੋ, ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾ ਲੈਣਾ ਕਰੋ, ਤੇ ਅੰਤਰੋਂ ਮੁਕਤ ਹੋਵੋ, ਤੁਸੀਂ ਵੀ ਸੱਚਖੰਡ ਦੀ ਪ੍ਰਾਪਤੀ ਕਰੋਗੇ। ਇਹ ਜਗਤ ਮਾਤਾ ਮਾਤਾ ਗੁਜਰੀ ਜੀ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਤਾ ਜੀ ਨੂੰ ਇਹ ਸਲੋਕ ਫਰਮਾਇਆ, ਪਹਿਲੇ 2 ਸਲੋਕ ਆਪਣੀ ਮਾਤਾ ਮਾਤਾ ਨਾਨਕੀ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਹੁਕਮ ਭੇਜਿਆ ਹੈ, ਬਾਕੀ ਦੇ ਸਾਰੇ ਸਲੋਕ ਸਾਰੀਆਂ ਸਿੱਖ ਸੰਗਤਾਂ ਆਪ ਜੀ ਨੇ ਭੇਜੇ।
ਬਲ ਛੁਟਕਿਓ ਬੰਧਨ ਪਰੇ,
ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਦੌਰੇ ਦੇ ਵਿੱਚ ਪਰਖ ਕੀਤੀ ਹੈ, ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦੇ ਆਪਣਿਆਂ ਦੀ ਪਰਖ ਕਰਨ ਲੱਗੇ ਹਨ, ਸੋ ਕਹਿੰਦੇ ਹਨ ਬਲ ਛੁਟਕਿਓ, ਸੋ ਇਸ ਪ੍ਰਕਾਰ ਕਹਿੰਦੇ ਹੁਣ ਬਲ ਨਹੀਂ ਕੋਈ ਰਿਹਾ,
ਬੰਧਨ ਪਰੇ
ਬੰਧਨ ਪੈ ਗਏ ਹਨ, ਦੋਵੇਂ ਦੇ ਪਿੰਜਰੇ ਵਿੱਚ ਕੈਦ ਹੋਏ ਬੈਠੇ ਹਨ, ਹੁਣ ਕੋਈ ਉਪਾਅ ਯਤਨ ਨਹੀਂ ਹੋ ਸਕਦਾ ਹੈ ਸਾਹਿਬਜ਼ਾਦਿਓ,
ਕਹੋ ਨਾਨਕ ਆਹ ਓਟ ਹੈ,
ਹਰੀ ਪਰਮੇਸ਼ਰ ਦੀ ਓਟ ਹੈ, ਹਜ਼ੂਰ ਕਹਿੰਦੇ ਹਨ,
ਅੱਜ ਜੋ ਹੋ ਸਹਾਰ
ਜਿਵੇਂ ਹਾਥੀ ਦੀ ਸਹਾਇਤਾ ਕੀਤੀ ਸੀ ਹਰ ਹਰ ਖੇਤਰ ਤੇ, ਸੋ ਉਸ ਨੂੰ ਛੁਡਾਉਣ ਵਾਸਤੇ ਘਰ ਭਰੇ ਚੱਕਰ ਬੈਕੁੰਠ ਤੇ ਆਏ ਦਾ ਹਾਥੀ ਕਿਸਾਨ ਉਦਾਰੀਆਂ ਨੇ। ਇਸ ਪ੍ਰਕਾਰ ਜਿਵੇਂ ਉਹ ਹਾਥੀ ਦੀ ਸਹਾਇਤਾ ਕੀਤੀ ਸੀ, ਕੰਮੇ ਦੀਆਂ ਤਾਰਾਂ ਤੋੜ ਕਰਕੇ ਕਿਉਂ ਸਹਾਇਤਾ ਕਰੋ?
ਬਾਲ ਹੋਵਾ ਬੰਧਨ ਛੁੱਟੇ।
ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੱਤਰਕਾਰ ਲੈ ਕੇ ਭੇਜੀ ਸੀ ਅਨੰਦਪੁਰ ਸਾਹਿਬ। ਸਿੱਖ ਨੂੰ ਕਿਹਾ ਵਾਹ ਉਦਾਈ ਲੈ ਜਾਵੀ, ਅਟਕੀ ਨਾ, ਸਮਾਂ ਨੇੜੇ ਆ ਤੇ ਉੱਤਰ ਲੈ ਕੇ ਆਵੀ, ਡਰੇਗਾ ਥੱਕੇਗਾ ਨਹੀਂ। ਇਸੇ ਤਰ੍ਹਾਂ ਸਿੱਖ ਗਿਆ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਜਾ ਕੇ ਜਦੋਂ ਹੁਕਮਨਾਮਾ ਦਿੱਤਾ ਤਾਂ ਪੜ੍ਹ ਕੇ ਉਸ ਮੌਕੇ ਤੇ ਜਾਣ ਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿ ਧਰਮੀ ਪਿਤਾ ਜੀ ਜ਼ਰੂਰ ਹੁਣ ਸ਼ਹੀਦ ਹੋਣਗੇ। ਸੋ ਉਸ ਮੌਕੇ ਇਹ ਦੋਹਰਾ ਮਗਰਲਾ ਪੜ੍ਹ ਕੇ ਖਿਆਲ ਆਇਆ, ਮਨ ਚ ਸੰਕਲਪ ਆਇਆ ਕਿ ਇਹ ਕਿਉਂ ਲਿਖਿਆ ਨੇ। ਪੁੱਛਿਆ ਸਿੱਖਾ ਕੋਈ ਹੁਕਮ? ਕਹਿੰਦੇ ਕਿਹਦਾ? ਉੱਤਰ ਲੈ ਕੇ ਆਇਓ ਸੱਤ ਵਜੇ। ਇਹ ਕਹਿ ਕੇ ਉਸੇ ਮੌਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਸੋ ਫਿਰ ਇਹ ਅਗਲਾ ਜਿਹੜਾ ਦੋਹਰਾ ਹੈ ਇਹ ਉੱਤਰ ਵਜੋਂ ਲਿਖਿਆ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਇੱਕ ਸਰੂਪ ਹੈ ਪਟਨੇ ਸਾਹਿਬ, ਉਹਦੇ ਵਿੱਚ ਇੱਥੇ ਪਾਤਸ਼ਾਹ ਦਸਵੀਂ ਲਿਖਿਆ ਹੋਇਆ ਹੈ। ਇੱਕ ਡੇਰੇ ਸਾਹਿਬ ਸੀ ਸਰੂਪ, ਲਾਹੌਰ ਅੱਠ ਕੋਨਿਆਂ ਵਾਲਾ ਮਹਾਂਪੁਰਖ ਹੈ, ਦਰਸ਼ਨ ਕੀਤੇ ਸੀ, ਉਹਦੇ ਵਿੱਚ ਲਿਖਿਆ ਹੋਇਆ ਸੀ ਪਾਤਸ਼ਾਹ ਦਸਵੀਂ। ਸੋ ਇੱਕ ਹੋਰ ਸਰੂਪ ਉਹਦੇ ਵਿੱਚ ਲਿਖਿਆ ਹੋਇਆ ਮਹੱਲਾ ਦਸਵਾਂ, ਇਸ ਤੇ ਇਸ ਥਾਂ ਤੇ। ਸੋ ਬਹੁਤੀਆਂ ਬੀੜਾਂ ਵਿੱਚ ਇਹ ਪ੍ਰਚਲਿਤ ਨਹੀਂ। ਸੋ ਸੰਪਰਦਾ ਵਿੱਚ ਇਹ ਮੰਨਿਆ ਗਿਆ ਹੈ ਕਿ ਇਹ ਦੋਹਰਾ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਵੱਲੋਂ ਉੱਤਰ ਵਜੋਂ ਹੈ, ਜੋ ਪਰਖ ਹੋਈ ਸੀ ਕਿ ਸਾਨੂੰ ਬੰਧਨ ਪੈ ਗਏ ਨੇ, ਹੁਣ ਤਾਂ ਛੁਟਕਾਰਾ ਨਹੀਂ ਹੁੰਦਾ। ਵਾਹਿਗੁਰੂ ਦੀ ਕੋਰਟ ਹੈ ਜਿਹਨੇ ਹਾਥੀ ਦੀ ਸਹਾਇਤਾ ਕੀਤੀ ਛੁਟਕਾਵੇ। ਅੱਗੋਂ ਉੱਤਰ ਦਿੰਦੇ ਹਨ ਦਸਮ ਪਾਤਸ਼ਾਹ ਜੀ,
ਬੰਧਨ ਛੁੱਟੇ।
ਸੱਚੇ ਪਾਤਸ਼ਾਹ ਜੀ, ਤੁਹਾਡੇ ਵਿੱਚ ਸਭ ਤਰ੍ਹਾਂ ਦਾ ਬਲ ਹੈ, ਆਪ ਸਰਬ ਕਲਾ ਸਮਰੱਥ ਹੋ, ਹਰਨ ਭਰਨ ਜਾਂ ਕਾ ਨੇਤਰ ਹੋ, ਤਿਸਕਾ ਮੰਤਰ ਨਾ ਜਾਣੇ ਹੋ, ਸਭ ਤਰ੍ਹਾਂ ਦਾ ਬਲ ਹੈ ਤੁਹਾਡੇ ਵਿੱਚ। ਸੋ ਬਲ ਹੋਆ ਬੰਧਨ ਛੁੱਟੇ, ਸਭ ਬੰਦਰਾਂ ਨੂੰ ਤੁਸੀਂ ਖੋਲਣ ਵਾਲੇ ਹੋ, ਤੁਹਾਡੇ ਬੰਦਰ ਖੁੱਲੇ ਹੋਏ ਨੇ। ਸਭ ਕੁਛ ਯਤਨ ਤੁਹਾਡੇ ਪਾਸ ਹੋ ਸਕਦਾ, ਜੋ ਚਾਹੋ ਆਪ ਤੁਹਾਨੂੰ ਸਮਰੱਥ ਹੋ। ਸੋ ਸਭ ਕੁਛ ਤੁਹਾਡੇ ਆਪਣੇ ਹੱਥ ਵਿੱਚ ਅਧੀਨ ਹੈ, ਤੁਸੀਂ ਸਤਿਗੁਰੂ ਪਿਤਾ ਗੁਰੂ ਤੇਗ ਬਹਾਦਰ ਸਭ ਤੁਸੀਂ ਸਹਾਇਤਾ ਕਰਨੀ ਹੈ, ਸਭ ਹਿੰਦੀ ਸਭ ਸੰਸਾਰ ਦੀ ਸਹਾਇਤਾ ਤੁਸੀਂ ਕਰਨੀ ਹੈ। ਸੋ ਇਹ ਉੱਤਰ ਦਿੱਤਾ ਸੀ। ਇਹ ਜਦੋਂ ਸਿੱਖ ਲੈ ਕੇ ਗਿਆ ਉਸ ਮੌਕੇ ਤੇ ਹਜ਼ੂਰ ਨੇ ਜਦੋਂ ਇਹ ਦੋਹਰਾ ਪੜਿਆ, ਚਿੱਤ ਵਿੱਚ ਪ੍ਰਸੰਨਤਾ ਹੋਈ ਕਿ ਠੀਕ ਉਹਨਾਂ ਦਾ ਨਿਸ਼ਚਾ ਦ੍ਰਿੜ ਤੇ ਪ੍ਰਪੱਕ ਹੈ। ਫਿਰ ਗੁਰਤਾ ਗੱਦੀ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਦੇ ਕੇ, ਪੰਜ ਪੈਸੇ ਤੇ ਨਰਗੇਲ ਨਾਲ ਦੇ ਕੇ, ਅਗਲੇ ਜਿਹੜੇ ਸਲੋਕ ਨੇ ਉਹ ਵੀ ਨਾਲ ਉਚਾਰ ਕੇ ਇਹ ਗੁਰਤਾ ਗੱਦੀ ਭੇਜੀ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ। ਸਿੰਘ ਲੈ ਕੇ ਪੁੱਜਿਆ ਸੀ, ਸਿੱਖ ਲੈ ਕੇ ਪੁੱਜਿਆ ਸੀ। ਸੋ ਹਜ਼ੂਰ ਦੇ ਜੋਤੀ ਜੋਤ ਸਮਾਉਣ ਤੋਂ ਇੱਕ ਦਿਨ ਪਹਿਲਾਂ ਕਈ ਕਹਿੰਦੇ ਨੇ ਉਸੇ ਦਿਨ, ਉਸੇ ਦਿਨ ਜਦੋਂ ਲੈ ਕੇ ਪਹੁੰਚਿਆ ਸੀ ਅੰਮ੍ਰਿਤ ਵੇਲੇ, ਤਾਂ ਹਜ਼ੂਰ ਦਸਮ ਪਾਤਸ਼ਾਹ ਉੱਠ ਕੇ ਗੁਰਤਾ ਗੱਦੀ ਆਪਣੇ ਸੀਸ ਤੇ ਰੱਖੀ। ਸੋ ਉਸ ਮੌਕੇ ਤੇ ਸਤਿਕਾਰ ਕੀਤਾ ਗੁਰਤਾ ਗੱਦੀ ਦਾ, ਪਰ ਜਦੋਂ ਠੀਕ 12 ਵਜੇ ਉਸ ਮੌਕੇ ਤੇ ਸਿੰਘਾਸਨ ਤੋਂ ਉੱਤਰ ਕੇ ਥੱਲੇ ਬਹਿ ਗਏ। ਉਸ ਮੌਕੇ ਸੰਗਤਾਂ ਨੇ ਜਾਣ ਲਿਆ ਕਿ ਧੰਨ ਗੁਰੂ ਗੋਬਿੰਦ ਤੇਗ ਬਹਾਦਰ ਸਾਹਿਬ ਜੀ ਕੌਤ ਵਰਤਾ ਗਏ ਹਨ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸੇ ਦਿਨ ਆਪ ਸ਼ਹੀਦ ਹੋਏ, ਜੋਤੀ ਜੋਤ ਸਮਾਏ ਤੋਂ ਨਵੇਂ ਪਾਤਸ਼ਾਹ ਜੀ। ਸੋ ਇਹ ਹਜ਼ੂਰ ਦੀ ਪਰਖ ਹੋਈ ਤੇ ਪਰਖ ਵਿੱਚ ਆਪ ਪੂਰੇ ਉੱਤੇ। ਦੋਹਰਾ
ਦੋਹਰਾ ਬਲ ਛੁੱਟ ਕਿਉਂ ਬੰਧਨ ਭਰੇ।
ਹਿੰਦ ਵਾਸੀਆਂ ਦਾ ਸਾਰਾ ਬਲ ਛੁੱਟ ਚੁੱਕਾ ਹੈ, ਕਿਉਂਕਿ ਗਰੀਬ ਦਾ ਜਾਂ ਮਾੜੇ ਦਾ ਬਲ ਹੁੰਦਾ ਹੈ ਰਾਜਾ, ਹਕੂਮਤ ਉਹਨੂੰ ਕੋਈ ਦੁੱਖ ਦੇਵੇ ਕੋਈ ਤੰਗ ਕਰੇ ਤਾਂ ਉਹ ਰਾਜੇ ਦੇ ਪਾਸ ਜਾ ਕੇ ਪੁਕਾਰ ਕਰਦਾ, ਹਕੂਮਤ ਦੇ ਪਾਸ ਪੁਕਾਰ ਕਰਦਾ ਹੈ। ਪਰ ਇਹ ਲੋਕ ਜਿਹੜੇ ਕਸ਼ਮੀਰੀ ਪੰਡਿਤ ਨੇ ਵਿਚਾਰੇ ਜਾਂ ਪੰਡਿਤ ਸਾਰੇ ਹਿੰਦੂ ਕੌਮ, ਇਹਨਾਂ ਨੇ ਪੁਕਾਰ ਕਰਨੀ ਸੀ ਪਾਤਸ਼ਾਹ ਕੋਲ ਤੇ ਪਾਤਸ਼ਾਹ ਹੀ ਉਲਟਾ ਇਹਨਾਂ ਨੂੰ ਮਾਰ ਰਿਹਾ ਹੈ। ਇਸ ਵਾਸਤੇ ਇਹਨਾਂ ਸਾਰਾ ਬਲ ਜਿਹੜਾ ਨਿਵਰਤ ਹੋ ਚੁੱਕਾ ਹੈ, ਇਹਨਾਂ ਨੂੰ ਬੰਧਨ ਪੈ ਗਏ ਨੇ, ਕੈਦ ਵਿੱਚ ਪਾਏ ਜਾਂਦੇ ਹਨ, ਮਤਲਬ ਜੋੜੀ ਮੁਸਲਮਾਨ ਬਣਾਏ ਜਾ ਰਹੇ ਹਨ। ਇਹਨਾਂ ਵਿਚਾਰਿਆਂ ਤੋਂ ਕੋਈ ਯਤਨ ਨਹੀਂ ਹੋ ਸਕਦਾ। ਹੁਣ ਤਾਂ ਹਰੀ ਅਕਾਲ ਪੁਰਖ ਦੀ ਵੋਟ ਹੈ, ਹਜ਼ੂਰ ਕਹਿੰਦੇ ਹਨ। ਜਿਵੇਂ ਹਾਥੀ ਦੀ ਸਹਾਇਤਾ ਕੀਤੀ ਸੀ, ਇਸੇ ਤਰ੍ਹਾਂ ਇਹ ਹਿੰਦੁਸਤਾਨ ਦਾ ਹੈ ਹਾਥੀ ਤੇ ਮੁਹੰਮਦੀ ਰਾਜ ਜਿਹੜਾ ਇਹ ਹੈ ਨਦੀ, ਇਸ ਦੇ ਵਿੱਚ ਔਰੰਗਾ ਹੈ ਜਿਹੜਾ ਇਹ ਹੈ ਤਦੂਆ, ਇਹਨੇ ਛੜਾ ਰੂਪੀ ਤਾਰਾਂ ਪਾ ਕਰਕੇ ਹਿੰਦੁਸਤਾਨ ਰੂਪੀ ਹਾਥੀ ਨੂੰ ਡੋਬਣ ਦਾ ਜਬਰ ਕੀਤਾ ਹੈ। ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਆਪ ਹਰੀ ਰੂਪ ਹੋ, ਸੋ ਆਪਣੇ ਤੀਰਾਂ ਰੂਪੀ ਚੱਕਰ ਚਲਾ ਕੇ, ਸੋ ਇਹਨਾਂ ਦੇ ਜਿਹੜੇ ਛੜਾ ਰੂਪੀ ਤਾਰਾਂ ਤੋੜੋ, ਔਰ ਹਿੰਦ ਵਾਸੀਆਂ ਹਿੰਦ ਰੂਪੀ ਹਾਥੀ ਨੂੰ ਆਪ ਕਿਰਪਾ ਕਰਕੇ ਤੁਸੀਂ ਬਚਾਓ। ਜਿਵੇਂ ਹਾਥੀ ਦੀ ਸਹਾਇਤਾ ਕੀਤੀ ਸੀ, ਉਹ ਸਹਾਇਤਾ ਕਰੋ।
ਬਲ ਹੋਵਾ ਬੰਧਨ ਛੁੱਟੇ।
ਦਸਮ ਪਾਤਸ਼ਾਹ ਗੁਰੂ ਫਰਮਾਉਂਦੇ ਨੇ ਕਿ ਮਹਾਰਾਜ ਤੁਹਾਡੀ ਕੁਰਬਾਨੀ ਦਾ ਸਦਕਾ ਬਲ ਹੋ ਗਿਆ, ਪਾਗ ਆ ਗਈ ਹੈ, ਤੁਹਾਡੀ ਕੁਰਬਾਨੀ ਜੋ ਹੋਈ ਹੈ ਇਸ ਵਾਸਤੇ ਸਾਰੇ ਹਿੰਦੂ ਵਾਸਤੇ ਬਲ ਪੈਦਾ ਹੋ ਗਿਆ ਹੈ। ਜਿਹੜੇ ਬੰਧਨ ਪਾਏ ਹੋਏ ਸੀ ਤੁਹਾਡੀ ਕਿਰਪਾ ਨਾਲ, ਤੁਹਾਡੀ ਕੁਰਬਾਨੀ ਨਾਲ ਸਭ ਛੁੱਟ ਗਏ, ਖੁੱਲ ਗਏ। ਅੱਜ
ਤੋਂ
ਹੁਣ ਸਾਰੇ ਤਰ੍ਹਾਂ ਦਾ ਯਤਨ ਹੋ ਸਕਦਾ ਹੈ, ਹੋ ਸਕੇਗਾ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ, ਸਭ ਕੁਛ ਤੁਹਾਡੇ ਹੱਥ ਵਿੱਚ ਹੀ ਹੈ। ਤੁਸੀਂ ਸਹਾਇਕ ਬਣਨਾ, ਤੁਸੀਂ ਸਹਾਇਤਾ ਕਰਨੀ, ਕਿਰਪਾ ਤੁਸੀਂ ਕਰਨੀ ਹੈ, ਇਸਦੀ ਰਾਖੀ ਕਰਨੀ ਹੈ। ਇਸੇ ਤਰ੍ਹਾਂ
ਬਾਲ ਛੁੱਟ ਗਿਓ ਬੰਧਨ,
ਹਾਥੀ ਦਾ ਬਲ ਜਿਹੜਾ ਸਿੱਖਾ ਪੈਂਦਾ ਉਹ ਨਿਰਤ ਹੋ ਚੁੱਕਾ ਹੈ। ਸਭ ਗੁਣਾਂ ਦਾ ਬਲ ਨਹੀਂ ਕਮਜ਼ੋਰਾ ਹੋਇਆ ਹੈ, ਕਰਤਾ ਭੁਗਤਾ ਹੰਤਾ ਮਮਤਾ ਵਾਸ਼ਾ ਦੇ ਬੰਧਨ ਪੈ ਚੁੱਕੇ ਨੇ। ਇਸੇ ਤਾਂ ਜਿਹੜਾ ਆਦਮੀ ਆਪ ਹੀ ਬੰਨਿਆ ਜੂੜਿਆ ਹੋਵੇ ਉਹ ਖੁੱਲਣ ਦਾ ਯਤਨ ਤਾਂ ਨਹੀਂ ਹੋ ਸਕਦਾ, ਦੂਜਾ ਖੁੱਲੇ ਤਾਂ ਖੁੱਲ ਸਕਦਾ। ਇਸ ਵਾਸਤੇ ਇਹ ਜੀਵ ਰੂਪੀ ਆਸੀ ਵਾਲ ਪੱਗ ਜਿਹੜਾ ਹੈ ਤੋਂ ਆਪੋ ਯਤਨ ਨਹੀਂ ਹੋ ਸਕਦਾ ਛੁਟਕਾਰਾ ਪ੍ਰਾਪਤ ਕਰਾਉਣ
ਵਾਸਤੇ।
ਇਹ ਹਰੀ ਪਰਮੇਸ਼ਰ ਹੁਣ ਤਾਂ ਤੇਰੀ ਓਟ ਹੈ, ਇੱਕ ਆਸ ਹੈ। ਜਿਵੇਂ ਹਾਥੀ ਦੀ ਸਹਾਇਤਾ ਕੀਤੀ, ਜੀਵ ਰੂਪੀ ਹਾਥੀ ਹੈ ਸੋ ਇਹ ਸੰਸਾਰ ਰੂਪੀ ਨਦੀ ਵਿੱਚ ਡੁੱਬਣ ਲੱਗਾ ਹੈ। ਅਗਿਆਨ ਰੂਪੀ ਤੰਬੇ ਦੀਆਂ ਬਾਦਸ਼ਾਹ ਰੂਪੀ ਤਾਰਾਂ ਨੇ ਇਹ ਪਾ ਕੇ ਡੋਬ ਰਿਹਾ ਇਸੇ ਤਾਈ। ਹੁਣ ਕਿਰਪਾ ਕਰੋ ਆਪਣਾ ਸਿਮਰ ਰੂਪੀ ਸੁਦਰਸ਼ਨ ਚੱਕਰ ਚਲਾ ਕੇ ਅਗਿਆਨ ਪਦਵੇ ਦੀਆਂ ਬਾਸ਼ਵ ਰੂਪੀ ਤਾਰਾਂ ਤੋੜ ਕੇ ਜੀਵ ਰੂਪੀ ਹਾਥੀ ਨੂੰ ਬਚਾਓ ਆਪ।
ਬਲ ਹੋਆ ਬੰਧਨ ਛੁੱਟੇ,
ਹੋਰ ਸਾਧਨਾ ਦਾ ਬਲ ਪ੍ਰਾਪਤ ਹੋ ਗਿਆ ਜੀ। ਬੰਧਨ ਕਰਤਾ ਭੁਗਤਾ ਹੰਤਾ ਮਮਤਾ ਦੇ ਸਾਰੇ ਖੁੱਲ ਗਏ ਹਨ। ਸਾਰੇ ਤਰ੍ਹਾਂ ਦਾ ਭਾਵ ਭਗਤੀ ਸਿਮਰ ਭਜਨ ਦਾ ਜਪ ਹੋ ਸਕਦਾ ਹੈ ਮੁਕਤ ਹੋਣ ਦਾ। ਸਭ ਕੁਛ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਹੱਥ ਵਿੱਚ, ਤੁਹਾਡੇ ਅਧੀਨ ਹੈ। ਤੁਸੀਂ ਸਹਾਇਕ ਹੋ ਸਕਦੇ ਹੋ ਸੱਚੇ ਪਾਤਸ਼ਾਹ ਜੀ ਆਪ।
ਸੰਗ ਸਖਾ ਸਭ ਲੱਜ ਗਏ,
ਉਹ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸੰਗ ਸਖਾ ਜਿਹੜੇ ਸੰਗੀ ਸੀ ਸਖਾ ਪਿਆਰ ਸੀ ਸਾਰੇ ਛੱਡ ਗਏ। ਕੋਈ ਵੀ ਨਾਲ ਨਹੀਂ ਨਿਭਿਆ।
ਨਾਨਕ ਇਹ ਬਿਪਤਨ,
ਹਜ਼ੂਰ ਕਹਿੰਦੇ ਇਸ ਬਿਪਤਾ ਦੇ ਵਿੱਚ ਇਹ ਵੀ ਫਰਕ ਵਜੋਂ ਹੈ। ਇੱਕ ਜੋ ਪਰਮੇਸ਼ਰ ਹੈ ਰਾਘਵਾਂ ਕੋਲ ਦਾ ਨਾਮ ਸਵਾਮੀ ਮਾਲਕ ਰਮਿਆ ਹੋਇਆ ਪਰਮੇਸ਼ਰ, ਇੱਕ ਉਹ ਤੇਰੀ ਕੋਟ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਧੁਨੀ ਨਾਲ ਅਸਲੀ ਗੱਲ ਕਹੀ ਹੈ। ਜਿਨ੍ਹਾਂ ਨੂੰ ਇਹ ਸੰਗੀਤ ਸਮਝਦੇ ਸੀ ਹਿੰਦੂ ਨੂੰ, ਜਿਨ੍ਹਾਂ ਨੂੰ ਸੱਗੇ ਸਮਝਦੇ ਸੀ ਕਿ ਦੇਵੀ ਦੇਵਤੇ ਸਾਡੀ ਸਹਾਇਤਾ ਕਰਨਗੇ, ਅਵਤਾਰ ਸਹਾਇਤਾ ਕਰਨਗੇ, ਸਭ ਛੱਡ ਗਏ, ਕੋਈ ਇਹਨਾਂ ਦੇ ਨਾਲ ਨਹੀਂ ਸੰਤੂ ਨਿਭਿਆ। ਐਸੀ ਬਿਪਤਾ ਦੇ ਵਿੱਚ ਇੱਕ ਪਰਮੇਸ਼ਰ ਦੀ ਚੋਟ ਹੈ, ਇੱਕ ਪਰਮੇਸ਼ਰ ਦੀ ਆਸ ਹੈ।
ਨਾਮ ਰਹਿਓ ਸਾਧੂ ਰਹਿਓ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੀ ਕੁਰਬਾਨੀ ਦਾ ਸਦਕਾ ਇੱਕ ਤਾਂ ਪਰਮੇਸ਼ਰ ਦਾ ਨਾਮ ਕਾਇਮ ਰਹਿ ਗਿਆ। ਇਹ ਨਹੀਂ ਕਿ ਅੱਲਾ ਖੁਦਾ ਹੀ ਕਹਿਣਗੇ ਤੇ ਰਾਮ ਨਾਮ ਤੇ ਹਰੀ ਤੇ ਵਾਹਿਗੁਰੂ ਨਾਮ ਭੁਜਾਵੇਗਾ ਹੀ। ਇੱਕ ਤਾਂ ਨਾਮ ਕਾਇਮ ਰਹਿ ਗਿਆ, ਇੱਕ ਗੁਰੂ ਕੀ ਸਾਧ ਸੰਗਤ ਕਾਇਮ ਰਹਿ ਗਈ। ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਗੁਰਤਾ ਗੱਦੀ ਦੇ ਮਾਲਕ ਆਪ ਰਹਿ ਗਏ।
ਨਾਨਕ ਇਹ ਜਗਤ
ਜਾਂ ਉਹ ਵੀ ਰਹਿ ਗਏ ਰਾਜੂ ਸੱਚੇ ਪਾਤਸ਼ਾਹ ਕਹਿੰਦੇ ਇਸ ਸੰਸਾਰ ਦੇ ਵਿੱਚ ਜਿਸ ਕਿਸੇ ਨੇ ਗੁਰੂ ਕਾ ਮੰਤਰ ਜਪਿਆ ਉਹ ਵੀ ਰਹਿ ਗਏ, ਉਹ ਵੀ ਕਾਇਮ ਰਹਿਣਗੇ। ਫਿਰ ਪਾਤਰਮ ਪਰਮੇਸ਼ਰੋ ਸੇਵਕ ਫਿਰ ਹੋ। ਸੋ ਜੀਵਤ ਦੇਖੇ ਜੀ ਹਰ ਹਰ ਧਿਆਇਆ, ਸੋ ਪ੍ਰਹਲਾਦ ਦੇ ਧੂ ਕਿਤੇ ਮਰ ਗਏ ਨੇ ਕਦੇ ਵੀ ਨਹੀਂ। ਹੁਣ ਤੱਕ ਵੀ ਵਿਚਾਰ ਉਹਨਾਂ ਦਾ ਦਿੱਤਾ ਜਾਂਦਾ ਹੈ, ਰਾਮ ਜਪੋ ਜੀ ਐਸੇ ਐਸੇ ਰੂਪ ਪ੍ਰਹਲਾਦ ਜਪਿਓ ਹਰ ਜੈ, ਕਿਉਂਕਿ ਉਹ ਚੇਤਨ ਬ੍ਰਹਮ ਵਿੱਚ ਮਿਲ ਕੇ ਉਹਦਾ ਰੂਪੀ ਹੋ ਗਏ ਨੇ ਪਰਮੇਸ਼ਰ ਆਪ ਮਰਨ ਵਾਲਾ ਲਈ। ਇਸ ਵਾਸਤੇ ਰੱਬ ਦੇ ਪਿਆਰੇ ਵੀ ਕਦੇ ਨਹੀਂ ਮਰਦੇ ਹਨ। ਇੱਕ ਵਾਰੀ ਇਹ ਪੰਜ ਭੂਤ ਸਰੀਰ ਤਾਂ ਤਿਆਗਣਾ ਹੀ ਹੁੰਦਾ, ਮੁੜ ਕੇ ਫੇਰ ਤਾਂ ਗੁਰੂ ਕੇ ਪਿਆਰਿਆਂ ਦੀ ਜੋਤ ਮਿਲੀ ਸੰਜੋਤ ਰਹਿਆ ਭਾਵ। ਇਸ ਵਾਸਤੇ ਨਾਮ ਰਹਿਓ ਪਰਮੇਸ਼ਰ ਦਾ ਨਾਮ ਕਾਇਮ ਰਹਿ ਗਿਆ, ਸਾਧ ਸੰਗਤ ਕਾਇਮ ਰਹਿ ਗਈ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਕਾਇਮ ਹਨ। ਸੋ ਜਿਸ ਕਿਸੇ ਨੇ ਪਰਮੇਸ਼ਰ ਦਾ ਨਾਮ ਜਪਿਆ, ਗੁਰਮੰਤਰ ਜਪਿਆ, ਉਹ ਵੀ ਕਾਇਮ ਹਨ। ਇਹ ਕਿਨ ਵੀ ਇੱਕ ਬੋਲੀ ਹੈ, ਚਾਹੀਦਾ ਸੀ ਜਿਨ ਜਿਨ ਦੀ ਥਾਂ ਤੇ ਕਿਨ, ਪਰ ਇੱਕ ਬੋਲੀ ਨੂੰ ਸਤਿਕਾਰ ਦਿੱਤਾ ਲਾਹੌਰ ਦੇ ਵਿੱਚ ਹੀ। ਸੋ ਜਿੱਥੇ ਕਰਾੜਾ ਪਿੰਡ ਤੇ ਇਸੇ ਤਰ੍ਹਾਂ ਰਾਜਵਿੰਦ ਆਦਿ ਤੋਂ ਇਲਾਕਾ ਹੈ, ਉੱਥੇ ਵੀ ਉੱਥੋਂ ਦੇ ਬੰਦੇ ਨੂੰ ਕਹਿੰਦੇ ਨੇ ਕਿਹੜਾ ਕੰਮ ਕਦੋਂ ਕਰਨਾ ਹੋਵੇ ਨਾ, ਕਿੰਨੇ ਕਦੋਂ ਕਰਨਾ, ਉਹ ਜਿਹੜਾ ਕੰਮ ਜਿਸ ਬੰਦੇ ਨੇ ਜਦੋਂ ਕਰਨਾ ਹੈ ਉਹ ਜੱਜੇ ਨੂੰ ਪੁੱਛ ਕੇ ਵੀ ਲਾਈ ਜਾਂਦੇ ਨੇ। ਕਿਹੜਾ ਕੰਮ ਕਰਨਾ ਹੋਵੇ ਨਾ ਕਦੋਂ ਉਹ ਕਰ ਲੈਣਾ ਚਾਹੀਦਾ, ਜਿਹੜਾ ਕੰਮ ਕਰਨਾ ਹੋਵੇ ਜਦੋਂ ਉਦੋਂ ਕਰ ਲੈਣਾ ਚਾਹੀਦਾ, ਉਹ ਜੱਜੇ ਨੂੰ ਪੁੱਛਾ ਲਾਉਂਦੇ ਨੇ। ਉਸ ਬੋਲੀ ਨੂੰ ਸਤਿਕਾਰ ਸੰਜਿਹੜੇ ਦੇ ਵਿੱਚ ਦਿੱਤਾ ਹੈ, ਕਿਨ ਪਾਠ ਖੁੱਦ ਹੈ। ਕਈ ਅਰਥ ਕਰਨ ਲੱਗਿਆ ਕਹਿੰਦੇ ਨੇ ਕਿਹੜਾ ਜਪਿਓ ਗੁਰਮੰਤਰ, ਕਿਉਂ ਨੀ ਜਪਿਆ ਤੁਸੀਂ ਗੁਰਮੰਤਰ, ਤੁਸੀਂ ਵੀ ਜਪੋ। ਪਰ ਨਹੀਂ ਕਿਨ ਨਾਮ ਕਿਨ੍ਹਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਗੁਰਮੰਤਰ ਜਪਿਆ ਜਿਸ ਕਿਸੇ ਨੇ ਵੀ ਗੁਰਮੰਤਰ ਦਾ ਜਾਪ ਕੀਤਾ ਹੈ ਉਹ ਵੀ ਸਾਰੇ ਸਦਾ ਵਾਸਤੇ ਕਾਇਮ ਰਹਿਣਗੇ ਏਕੇ ਨੀ ਪਾਠ ਸ਼ੁੱਧ ਹੈ
ਰਾਮ ਨਾਮ ਔਰ ਮੈਂ ਕਹਿਓ
ਹਜ਼ੂਰ ਸਮਾਪਤੀ ਕਰਦੇ ਨੇ ਨਵੇਂ ਹੋਏ ਪਰਮੇਸ਼ਰ ਦੇ ਨਾਮ ਨੂੰ ਆਪਣੇ ਕੋਲ ਹਿਰਦੇ ਦੇ ਅੰਦਰ ਜਿਨ੍ਹਾਂ ਨੇ ਕਹਿਓ ਪਕੜਨਾ ਕੀਤਾ ਕਈ ਗਇਓ ਪਾਠ ਕਰ ਜਾਂਦੇ ਨੇ ਚੰਗੀ ਤਰ੍ਹਾਂ ਗਇਓ ਪਾਠ ਕਰਨਾ ਗਇਓ ਤਾਂ ਨਿਰਧ ਹੋਣ ਦਾ ਨਾਮ ਹੈ ਤੇ ਗਇਓ ਪਕੜ ਦਾ ਨਾਮ ਹੈ ਜਿਨ੍ਹਾਂ ਨੇ ਨਵੇਂ ਹੋਏ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਚ ਦ੍ਰਿੜ ਮਜ਼ਬੂਤ ਪ੍ਰਪੰਚ ਕਰਕੇ ਧਾਰਨ ਕੀਤਾ ਹੈ ਪਕੜਨਾ ਕੀਤਾ ਹੈ ਧਾਰਨ ਕੀਤਾ ਹੈ ਜਿਸ ਪਰਮੇਸ਼ਰ ਦੇ ਨਾਮ ਦੇ ਬਰਾਬਰ ਹੋਰ ਕੋਈ ਨਹੀਂ ਹੈ
ਸਿਮਰਤ ਸੰਕਟ
ਔਰ ਜਿਸ ਪਰਮੇਸ਼ਰ ਦੇ ਨਾਮ ਦੇ ਜਪਣੇ ਕਰਕੇ ਸੰਕਟ ਦੁੱਖ ਸਾਰੇ ਮਿਟ ਜਾਂਦੇ ਹਨ ਇਹ ਅਕਾਲ ਪੁਰਖ ਤੁਹਾਡਾ ਦਰਸ਼ਨ ਹੋ ਜਾਂਦਾ ਹੈ ਉਸ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਦ੍ਰਿੜ ਤੇ ਪ੍ਰਪੰਚ ਕਰਕੇ ਰੱਖਿਆ ਹੈ ਹਿਰਦੇ ਚ ਵਸਾਉਣਾ ਕੀਤਾ ਹੈ ਜਿਸ ਨਾਮ ਦੇ ਜਪਣੇ ਕਰਕੇ ਸਾਰੇ ਦੁੱਖ ਚਲ ਜਾਂਦੇ ਹਨ ਵਾਹਿਗੁਰੂ ਤੁਹਾਡਾ ਦਰਸ਼ਨ ਹੋ ਜਾਂਦਾ ਹੈ ਐਸੇ ਨਾਮ ਨੂੰ ਆਪਣੇ ਹਿਰਦੇ ਵਿੱਚ ਗੁਰੂ ਕੇ ਪਿਆਰੇ ਨੇ ਦ੍ਰਿੜ ਪ੍ਰਪੰਚ ਕਰਕੇ ਰੱਖਿਆ ਹੈ ਇੱਥੇ ਸਲੋਕਾਂ ਦੀ ਸਮਾਪਤੀ ਹੋਈ ਹੈ 57 ਸਲੋਕ ਹਨ ਤੇ ਏਕ ਆਇਆ ਇੱਕੋ ਹੀ ਬਾਣੀ ਹੈ ਸਾਰੀ ਜਾਣਨਾ ਕਰੋ
ਵਰਿੰਦਾਵਨੀ ਮਹੱਲਾ
ਪੰਜਵਾਂ ਜਦੋਂ ਵੀ ਭੋਗ ਪਾਉਣਾ ਜਾਂ ਕਥਾ ਕਰਨੀ ਹੈ ਤੇ ਇੱਥੋਂ ਤੱਕ ਪਹੁੰਚਣਾ ਹੈ ਇਹ ਨਹੀਂ ਕਿ ਵਿੱਚ ਅੱਧੇ ਸਲੋਕਾਂ ਦੀ ਕਥਾ ਹੋ ਜਾਵੇ ਅੱਧਿਆਂ ਦੀ ਫੇਰ ਅੱਧਿਆਂ ਦੀ ਪਰਸੋਂ ਬਲਕਿ ਸੰਪਰਦਾ ਦੀ ਇਹ ਮਰਿਆਦਾ ਹੈ ਕਿ ਕੋਈ ਵੀ ਸ਼ਬਦ ਹੈ ਉਹਦੀ ਕਥਾ ਅਧੂਰੀ ਨਹੀਂ ਛੱਡਣੀ ਕਈ ਅੱਧੀ ਛੱਡ ਦਿੰਦੇ ਵਿਆਖਿਆ ਕਰੀ ਜਾਂਦੇ ਵਿਆਖਿਆ ਕਰੀ ਜਾਂਦੇ ਆ ਉਹ ਟਾਈਮ ਲੰਘ ਜਾਂਦਾ ਹੈ ਫਿਰ ਕਹਿੰਦੇ ਬਾਕੀ ਕਥਾ ਭਰ ਕੇ ਸਹੀ ਨਹੀਂ ਵਿਆਖਿਆ ਜੇ ਕਰਨ ਲੱਗੀ ਆ ਕਿ ਵਿਚਾਰੇ ਅਲਪਗ ਕੁਛ ਬੁੱਧੀ ਵਾਲੇ ਕਲਯੁਗੀ ਜੀਵ ਕਿੰਨੀ ਕੁ ਭਲਾ ਵਿਆਖਿਆ ਕਰ ਲਵਾਂਗੇ ਫਿਰ ਕਿਤੇ ਅੰਤ ਪਾ ਲਵਾਂਗੇ ਭਾਵੇਂ ਇੱਕ ਇੱਕ ਸ਼ਬਦ ਦੇ 8-8, 10-10, 20-20 ਅਰਥ ਵੀ ਕਰ ਲਈਏ ਅਖੀਰ ਬੇਅੰਤੀ ਵਿਅਰਥ ਕਹਿਣਾ ਪਵੇਗਾ ਫਿਰ ਕਿਹੜਾ ਅੰਤ ਪਾਇਆ ਜਾਣਾ ਗੁਰੂ ਕੀ ਬਾਣੀ ਦਾ ਸੋ ਪੰਛੀ ਆਕਾਸ਼ ਤਾਂ ਉੱਡ ਕੇ ਅੰਤ ਨਹੀਂ ਪਾ ਸਕਦਾ ਆਨੰਦ ਜ਼ਰੂਰ ਪਾ ਸਕਦਾ ਹੈ ਮੱਛੀ ਸਮੁੰਦਰ ਤਰ ਕੇ ਆਨੰਦ ਲੈ ਸਕਦੀ ਅੰਤ ਨਹੀਂ ਪਾ ਸਕਦੀ ਕਿਉਂ ਆਨੰਦ ਲੈ ਸਕੀ ਦਾ ਜਿੰਨਾ ਕਿ ਸਤਿਗੁਰੂ ਜੀ ਬਖਸ਼ਣ ਗੁਰੂ ਕੀ ਬਾਣੀ ਦਾ ਅੰਤ ਨਹੀਂ ਕੋਈ ਪਾ ਸਕਦਾ ਹੈ
ਵਰਿੰਦਾਵਨੀ ਮਹੱਲਾ ਪੰਜਵਾਂ
ਸਤਿਗੁਰੂ ਪੰਜੇ ਪਾਤਸ਼ਾਹ ਜੀ ਵਰਿੰਦਾਵਨੀ ਪਹੁੰਚਾਉਂਦੇ ਹਨ ਮੋਹ ਛਾਪ ਲਾਉਂਦੇ ਹਨ ਵਰਿੰਦਾਵਨੀ ਨਾਮ ਹੈ ਸੋ ਪਹੇਲੀਆਂ ਬੁਝਾਰਤ ਜਿਹਨੂੰ ਬਾਤਾਂ ਕਹਿੰਦੇ ਨੇ ਬਾਤਾਂ ਸੋ ਇਸ ਪ੍ਰਕਾਰ ਪਹੇਲੀਆਂ ਕਹਿੰਦੇ ਨੇ ਬੁਝਾਰਤਾਂ ਸੋ ਜਿਸ ਦੇ ਵਿੱਚ ਕੋਈ ਗੱਲ ਗੁਪਤ ਰੱਖੀ ਜਾਵੇ ਤੇ ਉਹਨੂੰ ਕਹਿਣਾ ਬੁੱਝੇ ਕੀ ਹੈ ਇਸ ਪ੍ਰਕਾਰ ਕੇ ਬੁਝਾਰਤ ਪਾਉਂਦੇ ਹਨ ਵਰਿੰਦਾਵਨੀ ਮੋਹ ਛਾਪ ਲਾਉਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਕਈ ਗੁਰਮੁਖ ਕਹਿੰਦੇ ਨੇ ਕਿ ਜੇ ਮੋਹ ਛਾਪ ਹੈ ਤਾਂ ਫਿਰ ਇੱਥੋਂ ਤੱਕ ਬਾਣੀ ਇਹ ਸੰਪੂਰਨ ਹੈ ਰਾਗ ਮਹਾਰਾਣੀ ਪਾਣੀ ਉਹਨਾਂ ਵੀਰਾਂ ਨੂੰ ਮੈਂ ਬੜੀ ਨਿਮੰਤਰ ਨਾਲ ਪੁੱਛਦਾ ਹਾਂ ਕਿ ਸਭ ਨਾਨਕ ਬ੍ਰਹਮ ਪਸਾਰੋ ਤੇ ਇਹ ਤਾਂ ਸੰਪੂਰਨ ਹੋ ਗਿਆ ਸ਼ਬਦ ਅੱਗੇ ਸਲੋਕ ਮਹਲਾ 5-13 ਕੀਤਾ ਜਾਤੋਂ ਤਾਂ ਮਗਰੋਂ ਆਰੰਭਿਆ ਇਸ ਵਾਸਤੇ ਇਹ ਸਮਾਪਤੀ ਦੀ ਮੋਹ ਛਾਪ ਨਹੀਂ ਲਾਈ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਸ਼ਬਦ ਹੋਰ ਅੱਗੇ ਹੈਗਾ ਤੇਰਾ ਕੀਤਾ ਜਾਤੋ ਨਾਹੀਂ ਜੋ ਨਾਮ ਦਾ ਤਾਂ ਸ਼ਾਇਦ ਉਹਨਾਂ ਦੀ ਗੱਲ ਕੁਛ ਹੱਦ ਤੱਕ ਸੱਚੀ ਹੁੰਦੀ ਕੁਛ ਹੱਦ ਤੱਕ ਪੂਰੀ ਤਾਂ ਨਹੀਂ ਕਿਉਂਕਿ ਮੁੰਦਾਵਣੀ ਸੋਠ ਦੀ ਵਾਰ ਦੇ ਵਿੱਚ ਵੀ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਇਹ ਮੁੰਦਾਵਣੀ ਕਿਉਂ ਵਿੱਚੋਂ ਕੱਢੀ ਹੈ ਗੁਰਸਿੱਖਾਂ ਲੱਭੀ ਪਹਾੜ ਸੋ ਸੋਠ ਦੀ ਵਾਰ ਦੇ ਵਿੱਚ ਵੀ ਮੁੰਦਾਵਣੀ ਮੋਹਰ ਛਾਪ ਲਾਈ ਹੈ ਇਸ ਵਾਸਤੇ ਮੈਂ ਉੱਥੇ ਨਾ ਕੁਛ ਸਮਾਪਤੀ ਕਰ ਦਿੰਦਾ ਹੋਵੇ ਕਿ ਇੱਥੇ ਮੋਹਰ ਛਾਪ ਲੱਗੀ ਹੈ ਨਹੀਂ ਇਹ ਹੈ ਮੋਹ ਨੂੰ ਦਾਵਣੀ ਮੋਹ ਨੂੰ ਸਾੜਨ ਵਾਲੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ
ਆਦ ਵਿੱਚ ਤਿੰਨ ਵਸਤੂ ਪਈਓ
ਤਿੰਨ ਹਾਲ
ਵਿੱਚ ਤਿੰਨ ਵਸਤੂ ਪਈਓ
ਹਾਲ ਵਿੱਚ ਤਿੰਨ ਵਸਤੂ ਪਈਓ ਸੋ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਦੇ ਵਿੱਚ ਤਿੰਨ ਵਸਤੂਆਂ ਵਿਸ਼ੇਸ਼ ਤੌਰ ਤੇ ਪਾਈਆਂ ਨੇ ਹੈ ਤਾਂ ਬਹੁਤ ਵੱਡਾ ਭਾਰੀ ਖਜ਼ਾਨਾ ਸੋ ਕੌਣ ਹੈ ਜਿਹੜਾ ਕਥਨ ਕਰ ਸਕੇ ਵੱਡਾ ਭਾਰੀ ਖਜ਼ਾਨਾ ਹੈ ਰਤਨ ਜਵੇਰ ਨਾਮ ਸਤਸੰਤੋ ਗਿਆਨ ਸੁਖ ਸਹਿਜ ਦਇਆ ਕਾ ਪੋਤਾਰ ਭਗਤਾਂ ਹਵਾਲਾ ਹੋਤਾ ਮੇਰੇ ਰਾਮ ਕੋ ਭੰਡਾਰ ਔਰ ਤਿੰਨ ਵਸਤੂਆਂ ਵਿਸ਼ੇਸ਼ ਤੌਰ ਤੇ ਪਾਈਆਂ ਨੇ ਕਿਹੜੀਆਂ ਕਿਹੜੀਆਂ
ਸਤ ਸੰਤੋਖ ਵਿਚਾਰੋ
ਇੱਕ ਤਾਂ ਸਤ ਪਾਇਆ ਸਤਪੁਰਤ ਅੱਗੇ ਹੋਣਾ ਸੱਚ ਬੋਲਣਾ ਸਤਪੁਰ ਸ਼ਰੀ ਸੰਗਤਾਂ ਦੀ ਸਤ ਸਰੂਪ ਦਾ ਨਿਸ਼ਚਾ ਹੋਣਾ ਸੋ ਸਤ ਸਰੂਪ ਨੂੰ ਜਾਣਨਾ ਤੇ ਸਤ ਸਰੂਪ ਦਾ ਉਚਾਰ ਹੋਣਾ ਇੱਕ ਹੈ ਸੰਤੋਖ ਤੇ ਇੱਕ ਨਾਲ ਵਿਚਾਰੋ ਜੇ ਕਹਿ ਦਈਏ ਤਾਂ ਚੌਥੀ ਚੀਜ਼ ਅੱਗੇ ਹੋਰ ਪਈ ਹੈ ਫਿਰ
ਅੰਮ੍ਰਿਤ ਨਾਮ ਠਾਕੁਰ ਕਾ
ਠਾਕੁਰ ਪਰਮੇਸ਼ਰ ਦਾ ਨਾਮ ਵੀ ਵਿੱਚ ਪਾਉਣਾ ਕੀਤਾ ਹੈ ਇਹਦੇ ਚਾਰ ਚੀਜ਼ਾਂ ਹੋ ਗਈਆਂ ਨਾ ਇਹ ਇਹਦੇ ਵਿੱਚ ਬੁਝਾਰਤ ਹੈ ਇਹ ਚਾਰ ਵੀ ਹੈਗੀਆਂ ਨੇ ਤਿੰਨ ਇੱਕ ਹੈ ਸੱਤ ਇੱਕ ਹੈ ਸੰਤੋਖ ਤੇ ਇੱਕ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਤਿੰਨ ਇਹ ਵੀ ਚਾਰੋਂ ਵਿਚਾਰ ਨਾ ਕਰਨਾ
ਇਹ ਜਾਨਵਰ ਚੌਕੀ ਵਿੱਚ ਬੁਝਾਰਤ
ਪਾਈ ਹੈ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ
ਜਿਸ ਕਾ ਸਬਤ ਆਧਾਰੋ
ਜਿਸ ਨਾਮ ਦਾ ਸਾਰਨ ਆਸਰਾ ਜਿਸ ਸੰਤੋਖ ਦਾ ਧਰਤੀ ਨੂੰ ਹੀ ਆਸਰਾ ਹੈ ਧਰਤੀ ਨੂੰ ਚੱਕਣ ਵਾਲਾ ਧਰਮ ਰੂਪੀ ਬੰਧ ਸੰਤੋਖ ਦਾ ਹੀ ਚਾਰਾ ਚੱਲਦਾ ਹੈ ਸੋ ਪਾਉ ਧਰਮ ਦਇਆ ਕਾ ਪੂਤ ਸੰਤੋਖ ਸਾਫ਼ ਰੱਖਿਆ ਜਸੂ ਜੇ ਸੱਤ ਦੇ ਆਸੇ ਸੰਤੋਖ ਖੜਾ ਹੈ ਸੰਤੋਖ ਦੇ ਆਸੇ ਇਹ ਧਰਤੀ ਖੜੀ ਹੈ ਤੇ ਨਾਮ ਦੇ ਆਸੇ ਇਹ ਸੱਤ ਵੀ ਖੜਾ ਹੈ ਇਸ ਵਾਸਤੇ ਜਿਸ ਨਾਮ ਦਾ ਜੇ ਸਭ ਸੰਤੋਖ ਦਾ ਸਾਰਨ ਆਸਰਾ ਹੈ ਜਾਗਣਾ ਕਰੋ ਇਹ ਤਿੰਨ ਵਸਤੂਆਂ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਗ ਵਿੱਚ ਪਾਈਆਂ ਹਨ
ਜੇ
ਕੋ ਖਾਵੇ ਆਪ ਧਾਰਨ ਕਰੇ ਜੇ ਕੋ ਪੁੰਚੇ ਹੋਰਨਾਂ ਨੂੰ ਭੁਗਤਾਉਣਾ ਕਰੇ ਜਿਹੜਾ ਕਰੇ ਵੰਡਾ ਕਰੇ
ਜਿਸਕਾ ਹੋਵੇ ਉਧਾਰ
ਉਹ ਜਿਹੜਾ ਧਾਰਨ ਕਰੇਗਾ ਉਹਦਾ ਵੀ ਉਧਾਰ ਤੇ ਜਪਣ ਵਾਲੇ ਦਾ ਵੀ ਧਾਰਨ ਕਰਨ ਵਾਲੇ ਦਾ ਵੀ ਉਧਾਰ ਹੋਵੇਗਾ
ਇਹ ਵਸਤ ਤਰੀ ਨਹਿ ਜਾਈ
ਇਹ ਜਿਹੜੀ ਵਸਤੂ ਹੈ ਨਾ ਛੱਡੀ ਨੀ ਜਾਣ ਵਾਲੀ ਇੱਥੇ ਵਸਤ ਪੱਤੇ ਨੂੰ ਉਂਗਲ ਲਾ ਕੇ ਇੱਕ ਦਾ ਜਨਾਇਕ ਹੈ ਉਹ ਨਾਮ ਰੂਪੀ ਵਸਤੂ ਜਿਹੜੀ ਹੈ ਸਭ ਤੋਂ ਟੁੱਟੀ ਗਈ ਵਸਤੂ ਹੈ ਛੱਡੀ ਨੀ ਜਾ ਸਕਦੀ ਕਰੇਗੀ
ਨਿਤ ਨਿਤ ਰੱਖ ਔਰ ਧਾਰੋ
ਹਮੇਸ਼ਾ ਹਮੇਸ਼ਾ ਵਾਸਤੇ ਰੱਖੋ ਆਪਣੇ ਹੋਰੇ ਹਿਰਦੇ ਦੇ ਅੰਦਰ ਧਾਰੋ ਵਸਾ ਕਰਕੇ ਹਮੇਸ਼ਾ ਵਾਸਤੇ ਆਪਣੇ ਹਿਰਦੇ ਚ ਵਸਾ ਕੇ ਰੱਖੋ
ਸੰਸਾਰ ਚਰਨ ਲੱਗ ਤਰੀਏ
ਤਾਂ ਹਨੇਰਾ ਰੂਪ ਹੈ ਜਿਹੜਾ ਸੰਸਾਰ ਅਗਿਆਨ ਦਾ ਹਨੇਰਾ ਹੈ ਜਿਸ ਦੇ ਵਿੱਚ ਸੰਸਾਰ ਦੇ ਵਿੱਚ ਜਿਹੜਾ ਅਗਿਆਨ ਦਾ ਹਨੇਰਾ ਹੈ ਇਸ ਤੋਂ ਸਤਿਗੁਰੂ ਜੀ ਦੇ ਸ਼ਬਦ ਰੂਪੀ ਚਰਨਾਂ ਨਾਲ ਲਾ ਕੇ ਤਰਨਾ ਕਰੀਏ
ਸਭ ਨਾਨਕ ਬ੍ਰਹਮ ਪਸਾਰੋ
ਐਸੀ ਜਿਵ ਦ੍ਰਿਸ਼ਟੀ ਜਾਗ ਪਵੇਗੀ ਸਾਰੇ ਪਸਾਰੇ ਦੇ ਵਿੱਚ ਬ੍ਰਹਮ ਹੀ ਬ੍ਰਹਮ ਫਿਰ ਦਿਸ ਪਵੇਗਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿੰਦ ਨਹੀਂ ਕੋਈ ਸੋ ਇਸ ਪ੍ਰਕਾਰ ਸਾਰਾ ਪਸਾਰਾ ਬ੍ਰਹਮ ਰੂਪੀ ਹੈ ਸੋ ਬ੍ਰਹਮ ਨੇ ਸਾਰਾ ਪਸਾਰਾ ਪਸਾਰਿਆ ਹੋਇਆ ਸਾਰੇ ਪਸਾਰੇ ਦੇ ਵਿੱਚ ਬ੍ਰਹਮ ਵਿਆਪਕ ਹੈ ਸੋ ਐਸੀ ਜਿਵ ਦ੍ਰਿਸ਼ਟੀ ਜਾਗ ਪਵੇਗੀ ਇਹ ਨਾਮ ਰੂਪੀ ਭਾਵ ਭਗਤੀ ਰੂਪੀ ਵਸਤੂ ਕੇ ਨਹੀਂ ਤਿਆਗਾਂਗੇ ਮਹੱਲਾ ਪੰਜਵਾਂ ਇੱਕ ਸ਼ਬਦ ਉਹਦਾ ਏਕਾ ਫਿਰ ਲਵੋਗੇ ਜੇ ਇੱਥੇ ਮੋਹਰ ਲੱਗੀ ਹੁੰਦੀ ਤਾਂ ਮਗਰਾ ਫਿਰ ਸ਼ਲੋਕ ਮਹੱਲਾ ਪੰਜਵਾਂ ਨਹੀਂ ਸੀ ਉਹ ਚਾਰ ਸਤਿਗੁਰੂ ਜੀ ਨੇ ਇਸ ਵਾਸਤੇ ਮੁੰਦਾਵਣੀ ਤੇ ਸਮਾਪਤੀ ਨਹੀਂ ਸੋ ਸਤਿਗੁਰੂ ਜੀ ਅੱਗੇ ਵੀ ਬਾਣੀ ਉਚਾਰ ਰਹੇ ਹਨ
ਸਲੋਕ ਮਹੱਲਾ ਪੰਜਵਾਂ
ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਸਲੋਕ ਫਰਮਾਉਂਦੇ ਹਨ
ਤੇਰਾ ਕੀਤਾ ਜਾਤੋ ਨਾਹੀ
ਇਹ ਸ਼ੁਕਰਾਨਾ ਹੈ ਵਾਹਿਗੁਰੂ ਦਾ ਵਾਹਿਗੁਰੂ ਤੇਰਾ ਕੀਤਾ ਹੋਇਆ ਉਪਕਾਰ ਤਾਂ ਅਸੀਂ ਜਾਣਿਆ ਹੀ ਨਹੀਂ ਹੈ
ਮੈਨੂੰ ਯੋਗ ਕੀਤੋ
ਤੁਸੀਂ ਸਾਨੂੰ ਯੋਗ ਲਾਇਕ ਬਣਾ ਦਿੱਤਾ ਗੁਰਤਾ ਗੱਦੀ ਦੇ ਲਾਇਕ ਬਣਾ ਦਿੱਤਾ ਗੁਰੂ ਕੀ ਬਾਣੀ ਇਕੱਤਰ ਕਰਨ ਦੇ ਲਾਇਕ ਬਣਾ ਦਿੱਤਾ ਸਾਧ ਸੰਗਤ ਨੂੰ ਸਿਮਰਤ ਭਜਨ ਕਰਵਾ ਕੇ ਮੁਕਤ ਕਰਾਉਣ ਦੇ ਜਗਿਆਸੂ ਕਹਿੰਦਾ ਮਹਾਰਾਜ ਤੇਰਾ ਕੀਤਾ ਉਪਕਾਰ ਮੈਂ ਨਹੀਂ ਜਾਣਿਆ ਆਪਣਾ ਨਾਮ ਜਪਣ ਦੇ ਯੋਗ ਲਾਇਕ ਮੈਨੂੰ ਤੁਸੀਂ ਬਣਾਇਆ
ਮੈਂ ਨਿਰਗੁਣਿਆਰੇ ਕੋ ਗੁਣ ਨਹੀਂ
ਮੈਂ ਤਾਂ ਅਵਗੁਣਾ ਕੋ ਰਹਿਤਾ ਕੋਈ ਵੀ ਤੇਰੀ ਪ੍ਰਾਪਤੀ ਵਾਲਾ ਗੁਣ ਨਹੀਂ ਹੈ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂਕਿ ਕਰਤ ਦੇ ਨਾਵਾ ਹੋਈ ਸਰਨਾ ਵਿਸ਼ਵਾਸ ਜਪ ਤਪ ਜਪ ਤਪ ਸਤਸੰਗ ਕੋ ਖਾਸ ਕੋਈ ਵੀ ਗੁਣ ਨਹੀਂ ਹੈ
ਆਪੇ ਤਰਸ ਪਈ
ਤੁਹਾਨੂੰ ਆਪੇ ਹੀ ਤਰਸ ਪੈ ਗਿਆ ਸੱਚੇ ਪਾਤਸ਼ਾਹ ਤੁਹਾਨੂੰ ਦਿਆਲੂ ਜੋ ਹੋਏ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਤੁਹਾਡੇ ਚਿੱਤ ਵਿੱਚ ਆਪੇ ਤਰਸ ਆ ਗਿਆ ਕਿਸ ਨੂੰ ਬਖਸ਼ ਲਈਏ
ਤਰਸ ਮਿਹਰਾਮਤ ਹੋਈ
ਜਦੋਂ ਤਰਸ ਪੈ ਗਿਆ ਤੁਹਾਡੇ ਮਨ ਦੇ ਵਿੱਚ ਸਾਨੂੰ ਦੁਖੀ ਗਰੀਬ ਅਧੀਨ ਯਤੀਮ ਜਾਣ ਕੇ ਤਾਂ ਮਿਹਰਾਮਤ ਹੋਈ ਅਮਿਤ ਮੇਹਰ ਹੋਈ ਐਣਾ ਜਿਹੜਾ ਕੰਨਾ ਇਹਦੇ ਵਿੱਚ ਐਣਾ ਹੋਇਆ ਨਾ ਅਮਿਤ ਮੇਹਰ ਮਿੰਤੀ ਤੋਂ ਰਹਿਤ ਮੇਹਰ ਤੁਹਾਡੀ ਹੋ ਗਈ ਹੈ ਸੱਚੇ ਪਾਤਸ਼ਾਹ ਕੇ ਮਿਹਰਮਤ ਪੜ ਜਾਂਦੇ ਮਿਹਰਮਤ ਨਹੀਂ ਮਿਹਰਾਮਤ ਅਮਿਤ ਮੇਹਰ ਸੱਚੇ ਪਾਤਸ਼ਾਹ ਤੁਹਾਡੀ ਹੋਈ ਹੈ
ਸਤਿਗੁਰ ਸੱਜਣ ਮਿਲਿਆ
ਸਤਿਗੁਰੂ ਸੱਜਣ ਮਿਲ ਪਾਇਆ ਹਨ ਸੱਚੇ ਪਾਤਸ਼ਾਹ ਜੀ
ਨਾਨਕ ਨਾਮ ਮਿਲਾ ਤਾਂ ਜੀ
ਹੁਣ ਸਤਿਗੁਰ ਦੇਵ ਤੇ ਅਕਾਲ ਪੁਰਖ ਤੁਹਾਡੇ ਵੀ ਚਰਨਾਂ ਵਿੱਚ ਇਹੀ ਬੇਨਤੀ ਹੈ ਆਖਰੀ ਮੰਗ ਨਾਨਕ ਨਾਮ ਮਿਲਿਆ ਤਾਂ ਜੀਵਾ ਜੇ ਤੁਹਾਡਾ ਨਾਮ ਮਿਲੇ ਤਾਂ ਜਿਉਂਦੇ ਜਾਗਦੇ ਹੋਈਦਾ ਹੈ
ਮਨ ਮਨ ਜੀਵਾ ਹਰਿਆ
ਸਾਡਾ ਤਨ ਵੀ ਸਾਡਾ ਮਨ ਵੀ ਜੀਵਾ ਹੋ ਜਾਵੇ ਹਰਿਆ ਭਰਿਆ ਆਪ ਕਿਰਪਾ ਕਰੋ ਇਹ ਤਰਮਨ ਹਰਿਆ ਭਰਿਆ ਹੋ ਜਾਵੇ ਨਾਮ ਦੀ ਦਾਤ ਆਪ ਕਿਰਪਾ ਕਰਕੇ ਬਖਸ਼ੋ ਜੀ ਸੋ ਇੱਥੇ ਇਹ ਬਾਣੀ ਸੰਪੂਰਨ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ